संकीर्तन सार मन परमेश्वर का थान पन्ना 236 गुरु सेवा ते नाम जास जपत पाओ अपना जाए जास जपत पाओ अपना जाए सावत मनुआ सावत मनुआ सावे
Yeah.
ਜਾਸ ਜਪਤ ਸੁਣ ਅਨਹਦ ਤੋਂ ਲੈ तपत कमल सीता हो ਕੀਰਤਨ ਹੋਇਆ ਹੁਣ ਸਾਰਾ ਸ਼ਬਦ ਅਸੀਂ ਉਸੇ ਤਰ੍ਹਾਂ ਗਾਵਿਆ ਹੈ ਜਿੱਦਾਂ ਲਿਖਿਆ ਹੈ ਸਾਰੇ ਸ਼ਬਦ ਦੀਆਂ ਜੋ ਚਾਰ ਚਾਰ ਤੁਕਾਂ ਹੈ ਅਸੀਂ ਜਿੱਥੇ ਅੰਕ ਦਿੱਤਾ ਹੈ ਉਹ ਸਾਰੀਆਂ ਇਕੱਠੀਆਂ ਕਹਿ ਕੇ ਫਿਰ ਸਾਰੀਆਂ ਤੁਕਾਂ ਹੀ ਰਹਾਉ ਦੇ ਦੁਆਲੇ ਅਸੀਂ ਗਾ ਕੇ ਭਵਾਈਆਂ ਸਾਰਾ ਸ਼ਬਦ ਇੱਕ ਕੀਰਤਨ ਦੀ ਡੈਫੀਨੇਸ਼ਨ ਦੇ ਰਿਹਾ ਹੈ ਵੀ ਕਿਹੜਾ ਕੀਰਤਨ ਗੁਰਸਿੱਖ ਨੇ ਕਰਨਾ ਹਿੰਦੂਆਂ ਚ ਪਹਿਲਾਂ ਮੂਰਤੀਆਂ ਅੱਗੇ ਕੀਰਤਨ ਹੁੰਦਾ ਸੀ ਪਹਿਲੀ ਦੁਨੀਆਂ ਰਾਧੇ ਸ਼ਾਮ ਸੀਤਾ ਰਾਮ ਖੜਤਾਲਾਂ ਲੈ ਮਾਰ ਮੰਦਰਾਂ ਚ ਗਾ ਰਹੇ ਇੱਥੇ ਤੱਕ ਕਿ ਮੀਰਾਂ ਬਾਈ ਨਾ ਸਾਰੀ ਉਮਰ ਹੀ ਕੀਰਤਨ ਕਰਦੇ ਨਗਾਤੀ ਸਾਰੀ ਬਾਣੀ ਪਰ ਮਹਾਰਾਜ ਨੇ ਉਹਦੀ ਬਾਣੀ ਨਹੀਂ ਚਾੜੀ ਵਿੱਚ ਕਿਉਂ ਕਿਉਂਕਿ ਉਹ ਕੀਰਤਨ ਨਹੀਂ ਸੀ ਹਿੰਦੂਆਂ ਦੀ ਲੜਕੀਆਂ ਦਾ ਕਈਆਂ ਦਾ ਬੰਗਾਲ ਵਾਲੇ ਇੱਧਰ ਵਿਆਹ ਨਹੀਂ ਹੁੰਦਾ ਜਿਨ ਚੱਕਰ ਉਹ ਗਾਉਣਾ ਵਜਾਉਣਾ ਨਾ ਸਿੱਖ ਜਾਣ ਸਾਡੀ ਸਿੱਖੀ ਚ ਕਿਹੜਾ ਕੀਰਤਨ ਪ੍ਰਧਾਨ ਹੈ ਅਸੀਂ ਸਿੱਖ ਬੱਚਿਆਂ ਨੇ ਕਿਹੜਾ ਕੀਰਤਨ ਕਰਨਾ ਉਹ ਇਸ ਸ਼ਬਦ ਚ ਸਾਫ ਦੱਸ ਦਿੱਤਾ ਹੈ ਵੀ ਉਹ ਕੀਰਤਨ ਕਰਨਾ ਹੈ ਦੱਸਿਆ ਹੈ ਇਹਦੇ ਚ ਇੱਕ ਲਫ਼ਜ਼ ਬਾਰ ਬਾਰ ਆਉਂਦਾ ਉਹ ਆਉਂਦਾ ਹੈ ਜਾਸ ਜਪਤ ਜਾਸ ਗਾਉਂਦੇ ਰਹੋ ਪਰ ਜਾਪ ਨਾ ਕਰੋ, ਨਾਮ ਦਾ ਜਪਣ ਨਾ ਕਰੋ। ਨਾਮ ਨਾ ਜਪੋ, ਸਾਰੀ ਉਮਰ ਬਾਣੀ ਗਾਉਂਦੇ ਰਹੋ ਵੀ ਅਸੀਂ ਕੀਰਤਨ ਕਰ ਰਹੇ ਹਾਂ, ਸਾਡਾ ਮਨ ਠਹਿਰ ਜਾਊਗਾ ਅੰਦਰ। ਰਹਾਉ ਦੀ ਤੁਕ ਤੋਂ ਬਾਅਦ ਜਿਹੜੀਆਂ ਤੁਕਾਂ ਹੁੰਦੀਆਂ ਨਾ, ਉਹ ਪਹਿਲੀ ਤੁਕ ਪਹਿਲੀ ਅਵਸਥਾ ਤੋਂ ਸ਼ੁਰੂ ਹੁੰਦੀ ਹੈ। ਰਹਾਉ ਤੋਂ ਪਹਿਲੀਆਂ ਜਿਹੜੀਆਂ ਤੁਕਾਂ ਹੋਣ, ਰਹਾਉ ਦੀ ਤੁਕ ਜਿਹੜੀ ਹੋਏਗੀ, ਰਹਾਉ ਦੇ ਦੋ ਡੰਡੀਆਂ ਇੱਧਰ ਦੋ ਡੰਡੀਆਂ ਇੱਧਰ ਤੇ ਊੜੇ ਨੂੰ ਔਂਕੜ ਹੈ, ਉੱਥੋਂ ਹਰ ਸ਼ਬਦ ਦੇ ਵਿੱਚ ਰਹਾਉ ਬੁਲਾਉਣਾ ਪੈਣਾ ਹੈ ਬਾਣੀ ਗਾਉਣ ਵੇਲੇ। ਨਹੀਂ ਤੇ ਅਸੀਂ ਅੰਨੇ ਹਾਂ। ਜੋ ਗੁਰੂ ਮਹਾਰਾਜ ਐਡਾ ਵੱਡਾ ਲਫ਼ਜ਼ ਲਿਖ ਰਹੇ ਨੇ ਉਹਨੂੰ ਬਾਣੀ ਗਾਉਣ ਵੇਲੇ ਸੰਗਤ ਤੱਕ ਪਹੁੰਚਾਉਣਾ ਹੈ ਵੀ ਆਹ ਰਹਾਉ ਦੀ ਤੁਕ, ਔਰ ਉਹ ਹੀ ਰਹਾਉ ਦੀ ਤੁਕ ਸਾਨੂੰ ਰੱਖਣੀ ਪੈਣੀ ਹੈ 27, ਜੋ ਗੁਰੂ ਮਹਾਰਾਜ ਦਾ ਹੁਕਮ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ 'ਚ। ਜਿਹੜਾ ਨਹੀਂ ਕਰਦਾ ਉਹ ਆਪਣੀ ਮਨਮਤ ਕਰਦਾ ਹੈ, ਉਹ ਗੁਰੂ ਅਰਜਨ ਪਾਤਸ਼ਾਹ ਤੋਂ ਡਿਸਿਪਲਨ ਤੋਂ ਉਲਟ ਚੱਲਦਾ ਹੈ ਗਾਉਣ ਲੱਗਾ। ਆਪਣੇ ਮਤਲਬ ਨਾਲ ਰਹਾਉ ਦੀ ਤੁਕ ਬਣਾ ਲੈਣੀ, ਉਹ ਖੁਸ਼ ਕਰਨ ਲਈ ਸਾਰੀ ਸੰਗਤ ਨੂੰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਤੇ ਰਹਾਉ ਦੀ ਤੁਕ ਉਹਦੇ ਬਿਲਕੁਲ ਹੀ ਉਲਟ ਹੈ। ਉਹ ਕਹਿੰਦੀ ਭਾਈ ਮਾਇਆ ਥੱਪ ਗਈ ਚੀਜ਼ਾਂ ਨੇ ਤਾਂ ਹਟਣੀਆਂ ਜੇ ਨਾਮ ਜਪੇਗਾ। ਰਹਾਉ ਦੀ ਤੁਕ ਹੋਰ ਕਹਿੰਦੀ ਹੈ ਅਸੀਂ ਰਾਗੀਆਂ ਨਾਲ ਸਾਰਿਆਂ ਨਾਲ ਤੁਕ ਉਹ ਕੱਢਣੀ ਜਿਹੜੀ ਸਾਰੀ ਸੰਗਤ ਖੁਸ਼ ਹੋ ਗਏ ਹੋ ਜਾਏ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਤੇ ਅਗਲੀ ਤੁਕ ਤੇ ਜ਼ੋਰ ਹੀ ਨਾ ਦੇਣਾ। ਉਹ ਲੱਖ ਪਾਤਸ਼ਾਹੀਆਂ ਕਹੀਆਂ ਵੀ ਨਿਮਕ ਏਕ ਹਰ ਨਾਮ ਦੇ ਮੇਰਾ ਮੰਤਨ ਸੀ ਤਲੋ, ਨਿਮਕ ਜਿਹੜਾ ਨਾਮ ਮਿਲ ਜਾਣਾ ਉਹੀ ਲੱਖ ਖੁਸ਼ੀਆਂ, ਪਰ ਸੰਗਤ ਤੱਕ ਗੁਰੂ ਮਹਾਰਾਜ ਦਾ ਮੈਸੇਜ ਨਹੀਂ ਪਹੁੰਚਾਉਣਾ, ਉਹ ਸਾਰੇ ਸ਼ਬਦ ਦਾ ਐਸਾ ਨਾਸ ਕਰਨਾ ਗਾ ਕੇ। ਇਹ ਹੈ ਜਿਹੜਾ ਰਹਾਉ ਦੀ ਤੁਕ ਨਾਮ ਬੋਲਣਾ, ਕਿਉਂਕਿ ਸਾਰਾ ਸ਼ਬਦ ਰਹਾਉ ਦੇ ਦੁਆਲੇ ਪਾਉਣਾ ਹੈ। ਇਸ ਕਰਕੇ ਇੱਥੇ ਸਾਰਾ ਸ਼ਬਦ ਇਸ ਦੇ ਦੁਆਲੇ ਪਾ ਰਿਹਾ ਵੀ ਸਿੱਖ ਨਾ ਕਿਹੜਾ ਕੀਰਤਨ ਕਰਨਾ ਹੈ, ਸਿੱਖ ਨਾ ਗਾਉਣਾ ਵਜਾਉਣਾ ਨਹੀਂ ਕਰਨਾ ਹੈ। ਸਾਹਿਬਜ਼ਾਦਿਆਂ ਨਾ ਕੋਈ ਬਾਜੇ ਨਹੀਂ ਸੀ ਵਜਾਏ ਚਾਰੇ ਸਾਹਿਬਜ਼ਾਬਿਆਂ ਨੇ। ਗੁਰੂ ਹਰਕਿਸ਼ਨ ਸਾਹਿਬ ਬੱਚਾ ਜੋਤ ਲੈ ਗਿਆ ਗੁਰੂ ਨਾਨਕ ਦੀ, ਉਹਨੇ ਕੋਈ ਗਾਇਆ ਨਹੀਂ ਸੀ। ਗਾਉਣਾ ਪ੍ਰਧਾਨ ਨਹੀਂ ਹੈ ਸਿੱਖੀ 'ਚ। ਇਹ ਰਜਨੀਸ਼ ਜੋ ਐਸਾ ਬੰਦਾ ਜਿਹੜਾ ਕਿ ਸਾਡੀਆਂ ਸਾਰੇ ਜਪਜੀ ਸਾਹਿਬ ਜਾਂ ਸਾਰਿਆਂ ਨੂੰ ਲਿਖ ਰਿਹਾ ਆਪਣੀਆਂ ਟੇਪਾਂ 'ਚ, ਮੈਂ ਉੱਥੇ ਦੇਖ ਰਿਹਾ ਸਾਡੇ ਸਿੱਖਾਂ ਦੇ ਬ੍ਰੇਨ ਵਾਸ਼ ਆਊਟ ਕਰ ਦਿੱਤੇ ਉਹਨਾਂ ਨੌਜਵਾਨਾਂ ਨਾਲ। ਉਹ ਰਜਨੀਸ਼ ਦੀਆਂ ਟੇਪਾਂ ਸੁਣ ਕੇ ਰਜਨੀਸ਼ ਕਹਿਤਾ ਜੀ ਗੁਰੂ ਨਾਨਕ ਨੇ ਤੋ ਗਾ ਗਾ ਕਰ ਹੀ ਪ੍ਰਭੂ ਕੋ ਪਾ ਲਿਆ। ਉਹ ਜਿਹੜੀ ਸਾਡੀ ਪਹਿਲੀ ਬਾਣੀ ਜਪ ਹੈ ਉਹਨੇ ਜਪਿਆ ਨਹੀਂ ਸੀ, ਉਹ ਤੇ ਸਾਰੀ ਉਮਰ ਗਾ ਗਾ ਕਰ ਉਹ ਪਾਈ। ਜਿੱਥੇ ਗਾਉਣ ਦਾ ਲਫ਼ਜ਼ ਹੈ ਸਾਡੀ ਬਾਣੀ 'ਚ ਉਹਦਾ ਹੈ ਥੋੜ੍ਹਾ ਜਿਹਾ ਉੱਚੀ ਨਾਮ ਜਪੋ, ਗਾ ਵੀ ਹੈ ਸੁਣੀਐ ਮਨ ਰੱਖੀਏ ਪਾਓ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਨਾਮ ਪਹਿਲਾਂ ਉੱਚੀ ਜਪਣਾ ਪੈਂਦਾ ਹੈ ਤਾਂ ਕਿ ਕੰਨ ਸੁਣ ਲੈਣ। ਇਸੇ ਅਨੁਸਾਰੀ ਜਪ ਬਾਣੀ 'ਚ ਗਾਉਣਾ ਕਿਹਾ ਹੈ, ਗਾ ਵੀ ਹੈ ਸੁਣੀਐ ਮਨ ਰੱਖੀਏ ਪਾਓ। ਜਿਹੜਾ ਗਾਉਣਾ ਉਹਨੂੰ ਸੁਣ, ਕੋਈ ਬਾਣੀ ਨਹੀਂ ਗਾਉਣੀ, ਕੋਈ ਹੋਰ ਕੀਰਤਨ ਨਹੀਂ ਕਰਨਾ। ਗਾਉਣ ਦਾ ਮਤਲਬ ਸਪਸ਼ਟ ਹੈ, ਦੇਖੋ ਤੁਸੀਂ ਊਠਤ ਬੈਠਤ ਸੋਵਤ ਧਿਆਈਆ ਮਾਰਗ ਚਲਤ ਹਰੇ ਹਰ ਜਪਿਆ ਨਹੀਂ ਲਿਖਿਆ ਇੱਥੇ। ਸਿੱਖ ਨਾ ਖੋਜੀ ਬਣਨਾ ਹੈ, ਮਾਰਗ ਚਲਤ ਹਰੇ ਹਰ ਗਾਈਆ। ਗਾਈਏ ਦਾ ਮਤਲਬ ਹੈ ਉਸ ਵੇਲੇ ਕੰਨਾਂ 'ਚ ਸ਼ੋਰ ਸੜਕ ਦਾ ਪਾਊ, ਆਲੇ ਦੁਆਲੇ ਦਾ ਪਾਊ, ਉਸ ਵੇਲੇ ਅਸੀਂ ਉੱਚੀ ਥੋੜ੍ਹਾ ਜਿਹਾ ਜਪਣਾ ਤਾਂ ਕਿ ਬਾਹਰ ਲਿਆ ਸ਼ਬਦ ਘੱਟ ਪਏ ਅਤੇ ਗੁਰੂ ਦਾ ਸ਼ਬਦ ਕੰਨ 'ਚ ਪਏ। ਹੋਰ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰਨਾਮ ਤੇ ਆਵੇ। ਇਹਦਾ ਬੜਾ ਭੁਲੇਖਾ ਲੈ ਕੇ ਸਵੇਰ ਵੇਲੇ ਆਸਾ ਦੀ ਵਾਰ ਛੋਹ ਦਿੰਦੇ ਜਾਂ ਗਾਉਣਾ ਸ਼ੁਰੂ ਕਰ ਦਿੰਦੇ। ਉਹ ਨਹੀਂ ਭਾਈ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ। ਹਰ ਸਾਰਾ ਨਾਮ ਜਪਦਾ ਜਪਦਾ ਜਦੋਂ ਲੋ ਲੱਗ ਜਾਏ ਉਦੋਂ ਦੁਨੀਆਂ ਉੱਠ ਪੈਂਦੀ, ਦੁਨੀਆਂ ਦਾ ਸ਼ੋਰ ਕੰਨਾਂ 'ਚ ਪੈਣਾ ਸ਼ੁਰੂ ਹੋ ਜਾਂਦਾ। ਉਸ ਵੇਲੇ ਅਭਿਆਸੀ ਨੂੰ ਥੋੜ੍ਹਾ ਜਿਹਾ ਉੱਚੀ ਜਪਣਾ ਪੈਂਦਾ, ਉਹਨੂੰ ਕਿਹਾ ਗਾ ਵੀ ਹੈ ਸੁਣੀਏ ਮਨ ਰੱਖੀਏ ਪਾਓ, ਕਿਉਂਕਿ ਹੈਡਿੰਗ ਬਾਣੀ ਦਾ ਜਪ ਹੈ। ਜਿਸ ਦੀ ਇਹ ਤੁਕ ਹੈ ਪਹਿਲੀ ਬਾਣੀ ਜਪ ਹੈਡਿੰਗ ਹੈ, ਉਹਦੇ 'ਤੇ ਸਾਰੀ ਚੀਜ਼ ਐਸੇ ਉਹ ਸਮਰੀ ਸਾਰੀ ਉਹ ਹੈ ਜਪਣਾ। ਇਸ ਕਰਕੇ ਗਾ ਵੀ ਹੈ ਸੁਣੀਏ ਮਨ ਰੱਖੀਏ ਪਾਓ ਹੈ ਵੀ ਜਿਸ ਵੇਲੇ ਥੋੜ੍ਹਾ ਜਿਹਾ ਅਭਿਆਸੀ ਨੂੰ ਅੰਮ੍ਰਿਤ ਵੇਲੇ, ਅੰਮ੍ਰਿਤ ਵੇਲਾ ਤਾਂ ਮੈਂ ਕਹਿੰਦਾ ਨਹੀਂ, ਉਹ ਤਾਂ ਅੰਦਰ ਹੈ ਅੱਗੇ ਬਾਕੀ ਝਾਲ ਅੱਗੇ ਵੱਡਣਾ ਪ੍ਰਭਾਤੇ ਲਿਖਿਆ ਸਮਾਂ, ਉਹ ਸਵੇਰ ਦਾ ਭਲਕੇ ਉੱਠ ਕੇ ਜਿਹੜਾ ਨਾਮ ਜਪ ਰਿਹਾ ਹੁੰਦਾ ਸਾਰਾ, ਉਹ ਜਦੋਂ ਲੋ ਲੱਗਦੀ ਹੈ ਦੁਨੀਆਂ ਉੱਠ ਪੈਂਦੀ, ਦੁਨੀਆਂ ਦਾ ਸ਼ੋਰ ਆ ਜਾਂਦਾ, ਉਹਦੇ ਲਈ ਫਿਰ ਤੁਕ ਲਾਈ ਭਾਈ ਉਸ ਵੇਲੇ ਥੋੜਾ ਜਿਹਾ ਉੱਚੀ ਰੱਪੀ ਤੋ ਚੜੇ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਉੱਥੇ ਗੁਰਬਾਣੀ ਦਾ ਲਫ਼ਜ਼ ਸਾਰੀ ਬਾਣੀ ਜੋ ਗੁਰੂ ਮਹਾਰਾਜ ਦੇ ਸ਼ਬਦ ਹੈ 90% ਗੁਰਬਾਣੀ ਦਾ ਮਤਲਬ ਸ਼ਬਦ ਜਪਣ ਵਾਲਾ ਹੈ। ਕਦੀ ਖੋਜ ਕਰਕੇ ਦੇਖ ਲਿਓ, ਬਹੁਤ ਥੋੜੇ ਥਾਂ ਇਹਨੂੰ ਗੁਰਬਾਣੀ ਬਾਕੀ ਲਿਖਿਆ ਇਹਨੂੰ, ਨਹੀਂ ਤੇ ਗੁਰਬਾਣੀ ਜਿੱਥੇ ਵੀ ਲਵੇਗਾ ਹਰ ਹਰ ਅੰਮ੍ਰਿਤ ਬਾਣੀ ਅਨਹਤ ਬਾਣੀ ਸੱਚੀ ਬਾਣੀ ਇਹ ਸਾਰਾ ਸ਼ਬਦ ਹੀ ਹੈ। ਹਰ ਥਾਂ ਗੁਰਬਾਣੀ ਦਾ ਲਫ਼ਜ਼ ਪੜ੍ਹ ਕੇ ਇਹਨੂੰ ਗੁਰਬਾਣੀ ਨਹੀਂ ਸਮਝਣਾ ਚਾਹੀਦਾ। ਤੋ ਚੜ੍ਹੇ ਦਿਵਸ ਗੁਰਬਾਣੀ ਗਾਵੇ ਦਾ ਮਤਲਬ ਉੱਥੇ ਹੈ ਥੋੜਾ ਜਿਹਾ ਉੱਚੀ ਗਾਵੈ। ਤੋ ਜਿਸ ਵੇਲੇ ਥੋੜਾ ਜਿਹਾ ਅਸੀਂ ਉੱਚੀ ਜਪਦੇ ਹਾਂ ਦੁਨੀਆਂ ਦੇ ਸ਼ੋਰ ਤੋਂ ਬਚਣ ਨੂੰ, ਤੇ ਉਸੇ ਨੂੰ ਹੀ ਮਹਾਰਾਜ ਨੇ ਕੀਰਤਨ ਕਿਹਾ, ਹਰ ਹਰ ਨਾਮ ਦਿਓ ਕੀਰਤਨ ਕੋ ਭਈ ਹਮਾਰੀ ਗਾਤ। ਉਹ ਜਿਹੜਾ ਨਾਮ ਦਾ ਥੋੜਾ ਥੋੜਾ ਉੱਚੀ ਜਪਣਾ ਧੁੰਦ ਦੇ ਕੇ ਉਠਾਲ ਕੇ, ਉਸੇ ਨੂੰ ਮਹਾਰਾਜ ਨੇ ਕਿਹਾ ਵੀ ਐਸਾ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ, ਹਰ ਹਰ ਭੀਜੇ ਤੂੰ ਜਪਣ ਚ ਨੀ ਭੀਜੇਗਾ, ਉਹ ਤੇਰੇ ਗਾਂ ਕੰਮ ਨੀ ਆਉਣਾ। ਤੇਰਾ ਕੰਮ ਕਿਹੜਾ ਆਉਣਾ ਜਿਹੜਾ ਆਹ ਤੂੰ ਨਾਮ ਜਪ ਗਿਆ ਇਹਨੂੰ ਹੀ ਕੀਰਤਨ ਕਿਹਾ। ਇਸੇ ਕਰਕੇ ਸਾਰੇ ਸ਼ਬਦ ਜਾਸ ਜਪਤ ਜਾਸ ਜਪਤ ਜਾਸ ਜਪਤ। ਇਸ ਕਰਕੇ ਰਹਾਓ ਦੀ ਤੁਕ ਚ ਵੀ ਇਸੇ ਕੀਰਤਨ ਨੂੰ ਅਸੀਂ ਜਪਣਾ ਸਮਝਣਾ ਹੈ, ਔਰ ਜਿਹੜਾ ਤੂੰ ਇਹ ਜਪ ਗਿਆ ਉਹ ਤੇਰੇ ਗਾਂ ਹੀ ਅੰਦਰੋਂ ਅੰਨੇ ਬਾਹਰੋਂ ਅੰਨੇ ਕੂੜੀ ਕੂੜੀ ਗਾਵਾਂ। ਤੁਕਾਂ ਨੇ ਮਹਾਰਾਜ ਦੀਆਂ ਇੱਕ ਗਾਵੇ ਰਾਗ ਭਰੀਆਂ ਰਾਗ ਨਾ ਭੀਜਈ, ਹਰ ਭਗਤੀ ਅਸਨੇਹੇ ਗੁਰਮੁਖ ਕੀਜਈ, ਲਾਹਾ ਨਾਮ ਸੰਸਾਰ ਅੰਮ੍ਰਿਤ ਪੀਜਈ। ਬਾਬੇ ਨਾਨਕ ਦੀ ਪੌੜੀ ਹੈ, ਬਾਬੇ ਨਾਨਕ ਦੇ ਮਹੱਲੇ ਪਹਿਲੇ ਦੀ ਹੈ। ਇੱਕ ਗਾਵੇ ਰਾਗ ਭਰੀਆਂ ਰਾਗ ਨਾ ਭੀਜਈ, ਕੀ ਕਰ ਹਰ ਭਗਤੀ ਅਸਨੇ, ਭਗਤੀ ਨਾਲ ਪਿਆਰ ਪਾ, ਭਜਨ ਨਾਲ ਬੰਦਗੀ ਨਾਲ ਨਾਮ ਜਪਣ ਨਾਲ, ਹਰ ਭਗਤੀ ਅਸਨੇ ਗੁਰਮੁਖੇ ਕੀ ਜਈ, ਲਾਹਾ ਨਾਮ ਸੰਸਾਰ ਅੰਮ੍ਰਿਤ ਪੀ ਜਈ। ਤੇ ਜਿਹੜਾ ਇਹ ਗਾਣ ਰਾਗ ਬਾਜ ਤੋਂ ਬਾਅਦ ਸਿਰਫ ਜਪੀ ਜਾਣਾ ਹੈ, ਇਸੇ ਨੂੰ ਮਹਾਰਾਜ ਨੇ ਕਿਹਾ ਐਸਾ ਪੁਜਾਰੀ ਟੋਲਾ ਇੱਧਰ ਹੀ ਲਾ ਕੇ ਰਾਗੀ ਢਾਡੀ ਉਹ ਇਸ ਤੁਕ ਨੂੰ ਕਹਿ ਕੇ ਕਹਿੰਦੇ ਜੀ ਇਹ ਤੇ ਇਹ ਤੇ ਜਾ ਕੇ ਗਾਂ ਪਤਾ ਲੱਗੂ ਨਾ ਵੀ ਕਿਹਦੇ ਕਿਹੜਾ ਕੰਮ ਆਇਆ। ਜਿਹੜੇ ਸ਼ਬਦ ਨਹੀਂ ਵਾਚਦੇ ਉਹ ਕਹਿੰਦੇ ਜੀ ਉੱਥੇ ਵੀ ਉਹੀ ਕੰਮ ਆਉਣਾ ਹੈ ਤੇ ਅਸੀਂ ਦੇਖਣਾ। ਉਹ ਗਾਲਬ ਦਿਲ ਕੇ ਬਹਿਲਾਨੇ ਕੇ ਲਈ ਖਿਆਲ ਅੱਛਾ ਹੈ, ਠੀਕ ਹੈ, ਤੁਸੀਂ ਆਪਣੀਆਂ ਮੌਜਾਂ ਮਾਰੋ, ਪਰ ਅਸੀਂ ਤੇ ਸ਼ਬਦ ਦੇ ਸਿੱਖ ਹਾਂ, ਅਸੀਂ ਤੇ ਉਹਨੂੰ ਮੰਨਾਂਗੇ ਕਿ ਆ ਰਹੇ ਹਾਂ ਅਸੀਂ ਵੀ ਸ਼ਬਦ ਦੀ ਬਣਤਰ ਐਸੀ ਹੈ। ਰਹਾਓ ਦੀਆਂ ਪਹਿਲੀਆਂ ਰਹਾਓ ਦੀਆਂ ਜੋ ਦੋ ਤੁਕਾਂ ਹੋਣਗੀਆਂ ਉੱਥੋਂ ਪਹਿਲਾਂ ਵੀ ਇੱਕ ਵਾਰੀ ਏਕਾ ਪਿਆ ਹੋਏਗਾ, ਫਿਰ ਰਹਾਓ ਜਾ ਕੇ ਏਕਾ ਪੈ ਕੇ ਫਿਰ ਰਹਾਓ ਨੂੰ ਡੰਡੀਆਂ ਚੌਹਾਂ ਚ ਰੱਖਿਆ ਹੋਏਗਾ। ਤੋ ਜਿਹੜੀਆਂ ਸ਼ਬਦ ਸ਼ੁਰੂ ਜਿੱਥੋਂ ਹੁੰਦਾ ਹੈ ਉਹ ਹਮੇਸ਼ਾ ਹੀ ਜੇ ਰਹਾਓ ਤੋਂ ਪਹਿਲੀਆਂ ਕੋਈ ਤੁਕਾਂ ਹੈ ਸ਼ਬਦ ਉੱਥੋਂ ਸ਼ੁਰੂ ਹੁੰਦਾ ਉਹ ਚੋਟੀ ਦੀਆਂ ਤੁਕਾਂ ਹੋਣਗੀਆਂ। ਇਹ ਸਾਰੇ ਸ਼ਬਦਾਂ ਚ ਥੰਮ ਰੂਲ ਚੱਲੇਗਾ, ਇਹ ਖੋਜ ਕਰਕੇ ਦੇਖੋ। ਬਾਣੀ ਦੀ ਹਰ ਸ਼ਬਦ ਦੀ ਬਣਤਰ ਐਸੀ ਹੈ ਕਿ ਜਿਹੜੀ ਰਹਾਉ ਜੇ ਵਿੱਚ ਆ ਗਿਆ ਹੈ ਤੇ ਪਹਿਲੀਆਂ ਤੁਕਾਂ ਹੋਰਨਾ ਨਾ ਸ਼ੁਰੂ ਹੁੰਦਾ ਉਥੋਂ ਏਕਾ ਪਿਆ ਫਿਰ ਗਾਂ ਜਾ ਕੇ ਇੱਕ ਰਹਾਉ ਆਉਂਦਾ ਉਹ ਜਿਹੜੀਆਂ ਪਹਿਲੀਆਂ ਤੁਕਾਂ ਹਨ ਪਹਿਲੇ ਅੰਕ ਤੱਕ ਉਹ ਚੋਟੀ ਦੀਆਂ ਤੁਕਾਂ ਹੋਣਗੀਆਂ ਉਹਨਾਂ ਨਾਲ ਜਾ ਕੇ ਰਹਾਉ ਦੀਆਂ ਤੁਕਾਂ ਚ ਸਮਾ ਜਾਣਾ ਦੇਖੋ ਬਾਕੀ ਸਾਰੀ ਚੀਜ਼ ਜਾਸ ਜਪਤ ਜਾਸ ਜਪਤ ਜਾਸ ਜਪਤ ਲਿਖਿਆ ਜਪਣ ਦੀ ਹੈ ਪਹਿਲੀ ਸਟੇਜ ਲੇਕਿਨ ਚੋਟੀ ਦੀਆਂ ਤੁਕਾਂ ਮਹਾਰਾਜ ਇੱਥੋਂ ਸ਼ੁਰੂ ਕਰਦੇ ਵੀ ਜਿਹੜਾ ਸਭ ਉੱਤੇ ਪਹੁੰਚ ਚੁੱਕਾ ਹੈ ਉਹਦੇ ਲਈ ਲਿਖਿਆ ਵੀ ਆਹ ਜਿਹੜਾ ਕੀਰਤਨ ਉਹਨੇ ਕਿੱਦਾਂ ਰਹਾਉ ਚ ਸਮਾਉਣਾ ਹੈ ਅੱਜ ਅਸੀਂ ਉਸੇ ਤਰ੍ਹਾਂ ਹੀ ਗਾ ਕੇ ਦੇਖੀਏ ਤੇ ਆਪਣੇ ਆਪ ਫਿਰ ਖੋਜ ਕਰਕੇ ਸੁਰਤੀ ਬਿਰਤੀ ਨੇ ਇਸ ਸ਼ਬਦ ਨੂੰ ਆਪਣੀ ਸੁਰਤੀ ਇਹਨਾਂ ਸਤਰਾਂ ਚ ਟੰਗ ਕੇ ਦੇਖੀਏ ਵੀ ਧੰਨ ਮਹਾਰਾਜ ਤੇ ਧੰਨ ਤੇਰੇ ਸ਼ਬਦ ਦੀ ਬਣਤਰ ਔਰ ਧੰਨ ਤੇਰਾ ਰਹਾਉ ਦੇਖੋ ਕਿੱਥੋਂ ਸ਼ਬਦ ਸ਼ੁਰੂ ਹੁੰਦਾ ਹੈ ਗੁਰ ਇੱਕ ਡਿਵਾਈਨ ਚੀਜ਼ ਹੈ ਜਿਹੜੀ ਆਸਾ ਦੀ ਵਾਰ ਚ ਮਹਾਰਾਜ ਨਾ ਮਹੱਲੇ ਪਹਿਲੇ ਨਾ ਬੜੇ ਖੂਬਸੂਰਤੀ ਨਾਲ ਦੀ ਡੈਫੀਨੇਸ਼ਨ ਦਿੱਤੀ ਹੈ ਉਹ ਕਹਿੰਦੇ ਮੇਰੇ ਤੁਹਾਡੀ ਤੇ ਮੂਰਤੀ ਹੈ ਨਾ ਤੁਸੀਂ ਬਣਾਉਂਦੇ ਹੋ ਮੰਦਰਾਂ ਚ ਮੂਰਤੀ ਰੱਖਦੇ ਮੇਰੇ ਨਾਮ ਦੀ ਵੀ ਮੂਰਤੀ ਹੈ ਉਹ ਕਹਿੰਦੇ ਬਾਬਾ ਨਾਨਕ ਤੇਰੇ ਨਾਮ ਦੀ ਕਿਹੜੀ ਮੂਰਤੀ ਹੈ ਕਹਿੰਦੇ ਉਹ ਸੂਖਮ ਮੂਰਤ ਹੈ ਉਹ ਬੜੀ ਡੈਲੀਕੇਟ ਮੂਰਤ ਹੈ ਸੂਖਮ ਮੂਰਤ ਫਿਰ ਕਹਿੰਦੇ ਤੁਹਾਡੀ ਮੂਰਤੀ ਤੇ ਮਾਇਆ ਦੇ ਵਿੱਚ ਹੈ ਮੇਰਾ ਜਿਹੜਾ ਨਾਮ ਆ ਉਹ ਨਿਰੰਜਨ ਹੈ ਉਹ ਮਾਇਆ ਤੋਂ ਰਹਿਤ ਹੈ ਸੂਖਮ ਮੂਰਤ ਨਾਮ ਨਿਰੰਜਨ ਉਹ ਕਹਿੰਦੇ ਬਾਬਾ ਗੁਰੂ ਬਾਬਾ ਤੇਰੇ ਨਾਮ ਦਾ ਕੋਈ ਕਾਇਆ ਵੀ ਹੈ ਸਰੀਰ ਵੀ ਹੈ ਕਹਿੰਦੇ ਹਾਂ ਕਾਇਆ ਦਾ ਆਕਾਰ ਕਹਿੰਦੀ ਅੱਛਾ ਇਹ ਆਕਾਰ ਕੀ ਹੋਇਆ ਕਹਿੰਦੀ ਉਹਦੀ ਕਾਇਆ ਆਕਾਰ ਦਾ ਮਤਲਬ ਪ੍ਰਕਾਸ਼ ਉਹਦੀ ਕਾਇਆ ਉਹਦਾ ਪ੍ਰਕਾਸ਼ ਹੀ ਆ ਬੌਡੀ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਦਾ ਆਕਾਰ ਉਹਦਾ ਪ੍ਰਕਾਸ਼ ਹੀ ਪ੍ਰਕਾਸ਼ ਆ ਉਹਦੀ ਬੌਡੀ ਐਸੀ ਹੁਣ ਦੇਖ ਲਓ ਤੁਸੀਂ ਨਾਮ ਕੀ ਚੀਜ਼ ਹੋਣ ਜਿਹਦੀ ਕਾਇਆ ਕੋਈ ਨੀ ਪ੍ਰਕਾਸ਼ ਹੀ ਪ੍ਰਕਾਸ਼ ਸੂਖਮ ਮੂਰਤ ਹੈ ਔਰ ਮਾਇਆ ਤੋਂ ਰਹਿਤ ਹੈ ਇਸ ਕਰਕੇ ਨਾਮ ਸਾਨੂੰ ਡੈਫੀਨੇਸ਼ਨ ਦੇ ਗਏ ਗੁਰੂ ਨਾਨਕ ਵੀ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਦਾ ਆਕਾਰ ਉਹ ਜਿਹੜਾ ਪ੍ਰਕਾਸ਼ ਐਡੀ ਵੱਡੀ ਚੀਜ਼ ਹੈ ਉਸੇ ਲਈ ਮਹਾਰਾਜ ਰਹਾਉ ਦੀ ਤੁਕ ਲਾ ਰਹੇ ਨੇ ਮਹੱਲਾ ਚੌਥਾ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਕਾਸ਼ ਸੋ ਅੰਦਰ ਪ੍ਰਕਾਸ਼ ਹੋਣਾ ਹੈ ਉਹ ਨਾਮ ਚੀਜ਼ ਹੈ ਜਿਹੜਾ ਅੰਦਰ ਪ੍ਰਕਾਸ਼ ਹੋਣਾ ਬਹੁਤ ਵੱਡੀ ਚੀਜ਼ ਹੈ ਗੁਰੂ ਦੇ ਸ਼ਬਦ ਦੇ ਜਾਪ ਨਾਲ ਜਿਹੜਾ ਹੁਣ ਰਹਾਉ ਦੀਆਂ ਤੁਕਾਂ ਤੋਂ ਬਾਅਦ ਤਰੀਕਾ ਦੱਸਿਆ ਵੀ ਜਪ ਕਪ ਕੇ ਜਪ ਜਪ ਕੇ ਇਸ ਉੱਚੀ ਅਵਸਥਾ ਤੱਕ ਪਹੁੰਚਣਾ ਤੇ ਨਾਮ ਨਾਲ ਜਾ ਕੇ ਪ੍ਰਕਾਸ਼ ਨਾਲ ਲੱਗ ਜਾਣਾ ਤਾਂ ਇਹ ਉੱਚ ਚੋਟੀ ਦੀ ਪਹਿਲਾਂ ਤੁਕ ਆਈ ਹੈ ਗੁਰੂ ਘਰ ਚ ਸੇਵਾ ਜਿੱਦਾਂ ਦਾ ਆਪ ਡਿਵਾਈਨ ਆਪ ਐਡਾ ਵੱਡਾ ਬ੍ਰਹਮ ਚੀਜ਼ ਹੈ ਗੁਰੂ ਸਾਡਾ ਜਾਂ ਰੱਬ ਉਹਦੀ ਸੇਵਾ ਵੀ ਹੈ ਹਰ ਕੀ ਟਹਿਲ ਕਮਾਮਨੀ ਜਪੀਏ ਪ੍ਰਭ ਦਾ ਨਾਮ ਉਹ ਜਿਹੜਾ ਨਾਮ ਦਾ ਜਪਣਾ ਹੈ ਉਹੋ ਹੀ ਉਹਦੀ ਸੇਵਾ ਹੈ ਇਸ ਕਰਕੇ ਇਹ ਸੇਵਾ ਲਿਖੀ ਹੈ ਵੀ ਗੁਰ ਸੇਵਾ ਤੇ ਜੋ ਗੁਰੂ ਨੇ ਸੇਵਾ ਦੱਸੀ ਹੈ ਤਾਂ ਜਾ ਕੇ ਰੱਬ ਦੇ ਨਾਮ ਨਾਲ ਲੱਗ ਸਕਦੇ ਹਾਂ ਤੇ ਅੱਜ ਤੋਂ ਅਸੀਂ ਇਹ ਡੈਫੀਨੇਸ਼ਨ ਪੱਕੀ ਕਰ ਲਈਏ ਵੀ ਨਾਮ ਜਿੱਥੇ ਲਿਖਿਆ ਹੋਊਗਾ ਉਹ ਬਹੁਤ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਦਾ ਆਕਾਰ ਇਸ ਕਰਕੇ ਉਹ ਪ੍ਰਕਾਸ਼ ਹੀ ਪ੍ਰਕਾਸ਼ ਹੈ ਤੇ ਲੇਕਿਨ ਉਹ ਮਿਲਦਾ ਗੁਰੂ ਦੀ ਸੇਵਾ ਨਾਲ ਹੈ ਤੇ ਗੁਰੂ ਦੀ ਸੇਵਾ ਸਾਰੇ ਨਾਮ ਹਮਾਰੇ ਗੁਰ ਕੀ ਸੇਵ ਨਾਮ ਜਪਣਾ ਹੀ ਉਹਦੀ ਸੇਵਾ ਹੈ ਇਸ ਕਰਕੇ ਮਹਾਰਾਜ ਸ਼ਬਦ ਇੱਥੋਂ ਸ਼ੁਰੂ ਕਰਦੇ ਗੁਰ ਸੇਵਾ ਇਹ ਉਹ ਸੇਵਾ ਨਹੀਂ ਹੈ ਵੀ ਤੁਸੀਂ ਗੁਰਦੁਆਰਿਆਂ 'ਚ ਜਾ ਕੇ ਲੋਕਾਂ ਦੀ ਛਿੱਤਰ ਝਾੜਦੇ ਫਿਰੋ ਜਾਂ ਹੋਰ ਉੱਥੇ ਜਿੰਨੀ ਸੇਵਾ ਗੁਰਦੁਆਰਿਆਂ 'ਚ ਕਰਦੇ ਉਹ ਸਾਰਾ ਚੀਜ਼ ਗੁਰਬਾਣੀ ਨਹੀਂ ਹੈ ਮੰਨਦੀ ਸਭ ਜਮਾਂ ਦੇ ਵਸ ਚ ਨੀ ਉਹ ਸੇਵਾ ਕਿੱਥੇ ਥਾਂ ਨਹੀਂ ਹੋ ਸਕਾਂ ਹਮੇ ਵਧਾਉਂਦੀ ਹੈ ਅਸਲ ਸੇਵਾ ਕੀ ਹੈ ਗੁਰਮੁਖ ਸੇਵਾ ਬਾਬੇ ਨਾਨਕ ਨੂੰ ਕਿਹਾ ਹੈ ਵੀ ਉਹਦੇ ਜ਼ਰੀਏ ਉਹਦੇ ਥਰੂ ਜਿਹਨੇ ਇਹ ਸੇਵਾ ਦੀ ਕਾਲਣਾ ਕੀਤੀ ਉਹਨੇ ਇਸ ਘੜੀ ਹੈ ਇਸ ਘੜੀ ਹੈ ਸੱਚੀ ਡੱਕ ਕਰੀਏ ਸ਼ਬਦ ਸੱਚੀ ਟਕਸਾਲੀ ਸ਼ਬਦ ਨੂੰ ਕਰਨਾ ਹੈ ਕਿੱਦਾਂ ਕਰਨਾ ਜੱਤ ਪਹਾਰਾ ਧੀਰਜ ਸੁਨਿਆਰ ਅਹਿਣ ਮਤ ਵੇਦ ਹਥਿਆਰ ਭਾਉ ਖੱਲਾਂ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਤਾਲ ਕਰੀਏ ਸ਼ਬਦ ਸੱਚੀ ਟਕਸਾਲੀ ਸੇਵਾ ਕਰਦੇ ਹੋ ਤੁਸੀਂ ਆਪਣੀ ਸੋਸਾਇਟੀ ਦੀ ਆਪਣੇ ਆਪਣਾ ਢਿੱਡ ਭਰ ਲਈ ਕਰਦੇ ਹੋ ਜਾਂ ਸਾਥੀਆਂ ਜਿਹਨਾਂ ਨੂੰ ਤੁਸੀਂ ਉੱਥੇ ਜਾ ਕੇ ਲੰਗਰ ਛਕਾਉਂਦੇ ਹੋ ਭੁੱਖੇ ਨੂੰ ਤੇ ਦਿੰਦੇ ਨੀ ਤੁਸੀਂ ਤੇ ਹੋਰ ਰੱਜਿਆਂ ਦੀ ਬਦਹਦਮੀ ਪੈਦਾ ਕਰਦੇ ਗੁਰੂ ਕਾ ਲੰਗਰ ਨਹੀਂ ਹੈ ਲੰਗਰ ਦੀ ਸੇਵਾ ਕੀ ਹੈ ਗੁਰੂ ਕੇ ਲੰਗਰ ਗੁਰੂ ਅੰਗਦ ਨਾਲ ਦੱਸ ਦਿੱਤਾ ਹੈ ਰਾਮ ਕਲੀ ਵਾਰ ਚ ਲੰਗਰ ਬਾਹਮਣ ਬਾਦ ਦੇ ਵਿਚ ਪੈ ਕੇ ਸਾਰੇ ਗੁਰੂ ਕਾ ਲੰਗਰ ਆਪ ਹੀ ਖਾ ਲੈਂਦੇ ਤੇ ਕਹਿੰਦੇ ਜੀ ਗੁਰੂ ਕਾ ਲੰਗਰ ਉਹ ਭਾਈ ਇਹ ਦਾਨ ਦੇਣਾ ਸਾਰਾ ਬਿਠਾਲ ਕੇ ਪੰਗਤਾਂ ਲਵਾ ਕੇ ਗੁਰੂ ਦੀਆਂ ਸੰਗਤਾਂ ਜੀ ਗੁਰੂ ਕਾ ਲੰਗਰ ਜੀ ਉਹ ਫਿਰ ਇੱਥੇ ਨਹੀਂ ਬਸ ਕਹਿੰਦੇ ਜੀ ਇੱਕ ਟੁਕੜਾ ਮੈਨੂੰ ਦੇ ਦੇ ਮੈਂ ਘਰ ਵੀ ਲੈ ਜਾ ਗੁਰੂ ਉਹ ਸ਼ਬਦ ਲਿਜਾ ਤੂੰ ਜੋ ਬਾਣੀ ਜੀ ਕਿਹਾ ਲੰਗਰ ਚੱਲੇ ਗੁਰ ਸ਼ਬਦ ਹਰ ਟੋਟ ਨਾ ਆਵੀ ਖੱਟੀਏ ਹੋਵੇ ਸਿਫਤ ਕਸਮ ਦੀ ਨੂਰਸ਼ੋ ਪੁਰਸ਼ੋ ਚੱਟੀਏ ਸੱਚ ਜੀ ਗੁਰੇ ਫਰਮਾਇਆ ਤੂੰ ਵਿਦੋਂ ਬੁੱਲੋ ਹਟੀਏ ਕਰੇ ਜੋ ਗੁਰ ਫਰਮਾਇਆ ਸਿਰ ਯੋਗ ਉਲੂਣੀ ਚੱਟੀਏ ਉਹ ਲੈਣਾ ਨਹੀਂ ਸੀ ਹਟਦਾ ਜਪਣੋ ਮਾਰੇ ਕਹਿੰਦੇ ਕਰੇ ਜੋ ਗੁਰ ਫਰਮਾਇਆ ਸਿਰ ਯੋਗ ਉਲੂਣੀ ਚੱਟੀਏ ਭਾਵੇਂ ਸਵਾਦ ਆਵੇ ਨਾ ਆਵੇ ਉਹ ਜਪੀ ਜਾਂਦਾ ਸੀ ਬਾਬੇ ਨਾਨਕ ਦਾ ਪਹਿਲਾ ਸਿੱਖ ਜੀ ਉਹਨੂੰ ਕਿਹਾ ਸੀ ਵੀ ਭਾਈ ਲੰਗਰ ਕਿਹੜਾ ਚਲਾਉਣਾ ਲੰਗਰ ਚੱਲੇ ਗੁਰ ਸ਼ਬਦ ਲੰਗਰ ਸ਼ਬਦ ਦਾ ਚਲਾਇਆ ਸੀ ਨਾ ਕਿ ਬਾਹਮਣਾਂ ਨਾਲ ਲੰਗਰ ਚਲਾਇਆ ਸੀ ਮੈਂ ਉੱਥੇ ਕਾਨਪੁਰ ਗਿਆ ਨਾਗਪੁਰ ਮੈਂ ਹੈਰਾਨ ਰਹਿ ਗਿਆ ਕੀਰਤਨ ਕਰਕੇ ਨਿਕਲਿਆ ਬਾਹਰ ਡਰਮਾਂ ਦੇ ਜੂਠੇ ਪੱਤਰ ਪਏ ਪਰੇ ਪਏ ਡਰਮ ਉੱਥੇ ਦੇ ਗਰੀਬ ਬੱਚੇ ਆਣ ਕੇ ਤੇ ਉਹਨਾਂ ਨੂੰ ਚੱਟਣ ਦੇ ਅੰਦਰ ਸਿੰਘ ਸਾਡੇ ਐਨ ਲੰਗਰ ਛੱਕ ਕੇ ਬਾਹਰ ਆਉਣ ਜੂਠਾ ਪੱਤਰ ਤੇ ਉਹਨਾਂ ਨੂੰ ਸਗਾਂ ਡੰਡੇ ਮਾਰ ਮਾਰ ਕੇ ਪਹਿਰੇਦਾਰ ਰੱਖੇ ਕਹਿੰਦੇ ਜੀ ਇਹ ਅੰਦਰ ਗੁਰੂ ਕੇ ਲੰਗਰ ਚ ਵੜਦੇ ਤੇ ਸਾਰੇ ਇਹ ਪਹਿਲਾਂ ਲੋਟੀ ਨੀ ਖਾਣ ਦਿੰਦੇ ਤੇ ਉਹ ਬਾਹਰ ਪੱਤਲ ਚੱਟਣ ਡਿਆ ਮੈਂ ਕਿਹਾ ਧੰਨ ਗੁਰਸਿੱਖੀ ਇਹ ਚੰਗਾ ਲੰਗਰ ਹੈ ਜਿਹੜਾ ਭੁੱਖੇ ਉਹ ਇਹ ਗੁਰਦੁਆਰੇ ਦਾ ਦਾਨ ਮਨਾ ਕੀਤਾ ਹੈ ਰਾਤ ਦੀ ਸ਼ਬਦ ਚੌਂਕੀ ਚ ਆਇਆ ਸੀ ਹਰ ਹਰ ਰਸਨਾ ਹਰ ਹਰ ਰਸਨਾ ਜੋ ਜਪੈ ਤੇ ਸਤੂਰ ਨਾਮ ਹਰ ਹਰ ਰਸਨਾ ਹਰ ਹਰ ਰਸਨਾ ਜੋ ਜਪੈ ਤੇ ਸਤੂਰ ਨਾਮ ਜੀਵ ਨਾਲ ਨਾਮ ਜਪਣਾ ਹੀ ਸਭ ਤੋਂ ਵੱਡਾ ਪੁੰਨ ਹੈ ਤਿਸ ਗੁਰ ਕੋ ਛਾਦਨ ਭੋਜਨ ਪਾਠ ਪਟੰਬਰ ਬਹੁਵਿਧ ਮੁੱਖੇ ਸੱਤੇ ਕਰ ਸੰਚੋ ਤਿਸ ਪੁੰਨ ਕੀ ਫਿਰ ਤੋੜਨਾ ਮਹੱਲਾ ਚੌਥਾ ਗੁਰੂ ਰਾਮਦਾਸ ਸਾਹਿਬ ਜਿਹਦੇ ਨਾਂ ਦੇ ਉੱਤੇ ਇੱਥੇ ਰਾਮਦਾਸ ਸਾਹਿਬ ਦਾ ਲੰਗਰ ਐਡਾ ਬਣਾਇਆ ਸਾਰਾ ਉਹ ਤੁਕ ਲਿਖਦਾ ਵੀ ਜੇ ਮੇਰੇ ਗੁਰੂ ਨੂੰ ਤੂੰ ਛਾਦਨ ਭੋਜਨ ਕਹਿੰਦੇ ਆ ਲਿਕੁਇਡ ਦੈਨ ਸੋਲਿਡ ਛਾਦਨ ਭੋਜਨ ਦਾ ਲਫ਼ਜ਼ ਅੱਜ ਕੱਲ੍ਹ ਤੋਰ ਰਿਹਾ ਦੇਗ ਤੇ ਲੰਗਰ ਜੇ ਤੂੰ ਗੁਰੂ ਮੇਰੇ ਨੂੰ ਇਸ ਗੁਰ ਕੋ ਛਾਦਨ ਉਹ ਜਨ ਜੇ ਤੂੰ ਛਾਂਦਾ ਛਕਾਉਣਾ ਜੇ ਤੂੰ ਇਹਨੂੰ ਦੇਵ ਚੜਾਉਣੀ ਹੈ ਉਦੋਂ ਗੁਰੂ ਗ੍ਰੰਥ ਸਾਹਿਬ ਹਲੀ ਬਣਿਆ ਨਹੀਂ ਸੀ ਜਿਹਦੇ ਮੂਹਰੇ ਜਾ ਕੇ ਦੇਗ ਦਾ ਭੋਗ ਲਵਾਉਂਦੇ ਔਰ ਸਾਰੀ ਬੁੱਤ ਪ੍ਰਸਤੀ ਕਰਦੇ ਉਸ ਗੁਰੂ ਮਹਾਰਾਜ ਵੇਲੇ ਹਲੀ ਇਹ ਪੋਥੀ ਬਣੀ ਨਹੀਂ ਸੀ ਗੁਰੂ ਰਾਮਦਾਸ ਸਾਹਿਬ ਦੇ ਮਹੱਲਾ ਚੌਥਾ ਉੱਤੇ ਹਰ ਸ਼ਬਦ ਤੇ ਤਦਾ ਲਿਖਿਆ ਹਰ ਸਿੱਖ ਨਾ ਟਾਈਮ ਵਾਚਣਾ ਵੀ ਕਿਹੜੇ ਟਾਈਮ ਦਾ ਇਹ ਸ਼ਬਦ ਹੈ ਉਸ ਵੇਲੇ ਹਲੀ ਪੋਥੀ ਬਣੀ ਸੀ ਸਾਰੇ ਸਿੱਖੀ ਚ ਕੀ ਸੀ ਉਮਰ ਦਾ ਇੰਸਟਰਕਸ਼ਨ ਸੀ ਖਾਸ ਇਸ ਸ਼ਬਦ ਰਾਹੀਂ ਕਿ ਮੇਰੇ ਗੁਰੂ ਨੂੰ ਜੇ ਤੂੰ ਰੁਮਾਲਾ ਚੜਾਉਣਾ ਹੈ ਸਾਧਨ ਭੋਜਨ ਪਾਠ ਪਟੰਬਰ ਜੇ ਤੂੰ ਰੁਮਾਲਾ ਚੜਾਉਣਾ ਹੈ ਜੇ ਤੂੰ ਇਹਨੂੰ ਕੋਈ ਲੰਗਰ ਚੜਾਉਣਾ ਹੈ ਜੇ ਤੂੰ ਇਹਨੂੰ ਕੋਈ ਦੇਖ ਖਲਾਉਣੀ ਹੈ ਕੀ ਕਰ ਆਪਣੇ ਮੂੰਹ ਨਾ ਇਸ ਸੱਤ ਵਸਤੂ ਨਾਮ ਨੂੰ ਇਕੱਠਾ ਕਰ ਇਸ ਪੁੰਨ ਕੀ ਫਿਰ ਤੋੜ ਨਾ ਆਵੇ ਉਸ ਪੁੰਨ ਦੀ ਤੋੜ ਨਹੀਂ ਆਈ ਗੁਰਸਿੱਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ ਰਾਮ ਰਾਜੇ ਕਰ ਸੇਵੇਂ ਪੂਰਾ ਸਤਿਗੁਰੂ ਭੁੱਖ ਜਾਏ ਲੈ ਮੇਰੀ ਗੁਰਸਿੱਖਾਂ ਕੀ ਭੁੱਖ ਸਭ ਗਈ ਤਿੰਨ ਪਿੱਛੇ ਹੋਰ ਖਾਏ ਕਨੇਰੀ ਜਨ ਨਾਨਕ ਹਰ ਪੁੰਨ ਬੀਜਿਆ ਫਿਰ ਤੋਟ ਨਾ ਆਵੇ ਹਰ ਪੁੰਨ ਕੇ ਸਾਨੂੰ ਪੁੰਨ ਇਹ ਦੱਸਿਆ ਨਾ ਕਿ ਅਸੀਂ ਬਾਹਮਣ ਬਾਅਦ ਚ ਪੈ ਕੇ ਸਾਰਿਆਂ ਚ ਰਿਵਾਜ ਸਾਰੇ ਉਹ ਬਾਣੀ ਕੋਈ ਸੁਣਦਾ ਨੀ ਲੰਗਰ ਵੇਲੇ ਸਾਰੇ ਚਲੇ ਜਾਂਦੇ ਲੰਗਰ ਚ ਇੰਨੀ ਭੀੜ ਉੱਤੇ ਬਾਣੀ ਚੱਲ ਰਹੀ ਹੈ ਉੱਥੇ ਕੋਈ ਬੈਠਦਾ ਹੀ ਨਹੀਂ ਕਿਉਂ ਜੀ ਗੁਰੂ ਕਾ ਲੰਗਰ ਸਾਨੂੰ ਇਹ ਗੁਰੂ ਕਾ ਲੰਗਰ ਬਾਣੀ ਤੋਂ ਉਲਟ ਦੱਸ ਰਹੇ ਸਾਨੂੰ ਵੀ ਇਹ ਗੁਰੂ ਕਾ ਲੰਗਰ ਅਸੀਂ ਕਦੀ ਮੰਨਣ ਨੂੰ ਤਿਆਰ ਨਹੀਂ ਸਾਡਾ ਲੰਗਰ ਕੀ ਹੈ ਲੰਗਰ ਚੱਲੇ ਗੁਰ ਸ਼ਬਦ ਹੈ ਸੇਵਾ ਗੁਰਦੁਆਰੇ ਦੀ ਕੀ ਹੈ ਭਾਈ ਗੁਰਦਾਸ ਨੇ ਕੱਚੀਆਂ ਵਾਰਾਂ ਚ ਲਿਖ ਦਿੱਤਾ ਜਿਹੜੀ ਮਹਾਰਾਜ ਨਾ ਚਾੜੀ ਨੀ ਬਾਣੀ ਦੇ ਬਰੋਬਰ ਨਾ ਚਾੜੀਆਂ ਉਹ ਕਹਿੰਦਾ ਤੱਪੜ ਝਾੜ ਵਿਛਾਏ ਧੂੜੀ ਨਾ ਆਇਆ ਗੁਰਸਿੱਖਾਂ ਗੁਰਸਿੱਖ ਸੇਵਾ ਲਾਇਆ ਵੀ ਸਿੱਖਾਂ ਦੀ ਸੇਵਾ ਜਾਂ ਸਾਰਾ ਤੱਪੜ ਝਾੜ ਰਹੇ ਹੋ ਭਾਈ ਤੁਸੀਂ ਆਪਣੀ ਸੁਸਾਇਟੀ ਦੀ ਸੇਵਾ ਕਰਦੇ ਹੋ ਉਹ ਉੱਥੇ ਤੱਕ ਹੀ ਮਹੱਤਤਾ ਹੈ ਜੋ ਸੇਵਾ ਬਾਣੀ ਦਾ ਲਫ਼ਜ਼ ਹੈ ਉਹ ਹੈ ਨਾਮ ਜਪਣਾ ਇਸੇ ਕਰਕੇ ਪਹਿਲੀ ਤੁਕ ਲਾਈ ਗੁਰ ਸੇਵਾ ਕਰੇ ਵੀ ਮੈਂ ਜ਼ਰੂਰ ਰੱਬ ਨੂੰ ਪਾ ਕੇ ਛੱਡਣਾ ਇਹਦੇ ਵਿੱਚ ਕਈ ਫੈਕਟਰ ਨੇ ਪਿਛਲਾ ਜਨਮ ਹੈ ਇੱਥੇ ਦੀ ਸੰਗਤ ਹੈ ਤੇਰੀ ਕਮਾਈ ਹੈ ਤੇ ਸਭ ਤੋਂ ਵੱਡੀ ਉਹਦੀ ਮਿਹਰ ਹੈ ਜੇ ਉਹਦੇ ਤੇ ਮਿਹਰ ਹੋਏਗੀ ਇਸ ਕੋ ਲਾਈਨਾਂ ਨਹੀਂ ਲਿਖ ਦਿੱਤੀਆਂ ਪਹਿਲੀ ਲਾਈਨ ਤੋਂ ਬਾਅਦ ਦੂਜੀ ਲਾਈਨ ਲਿਖੀ ਤੀਜੀ ਲਾਈਨ ਚੌਥੀ ਲਾਈਨ ਉਦਾਂ ਹੀ ਅਵਸਥਾ ਆਏਗੀ ਇਹ ਰਹਾਉ ਤੋਂ ਪਹਿਲੀਆਂ ਤੁਕ ਇਹਨਾਂ ਨੇ ਰਹਾਉ ਚ ਸਮਾਉਣਾ ਹੈ ਇਹ ਆਈਆਂ ਕਿੱਦਾਂ ਉਹ ਰਹਾਉ ਦੀ ਤੁਕ ਦੱਸੇਗੀ ਤੇ ਜਿਹਨੂੰ ਮਸਤਕ ਚ